SBS Radio.
SBS Radio.
प्यारे दोस्तों, मैं शमशेर, थोड़ा सारिआं दा स्वागत है SBS पंजाबी विच। दोस्तों, अज ऑस्ट्रेलिया दी सरकार वल्लों डिपार्टमेंट ऑफ होम अफेयर्स वल्लों ऑस्ट्रेलिया दीआं प्रवास नीतियां विच कुछ तब्दीली की गई है। काफ़ी अहम भी मन्या जा रहा इन्हां तब्दीलियां नूं। तो इन तब्दीलियों के जी स्किल्ड ऑक्यूपेशन लिस्ट है, यानी कि वो किते जिन्हों नॉमीनेट करके प्रवासी ऑस्ट्रेलिया पक्का प्रवास या टेंपरेरी रेजिडेंसी हासिल कर सकते हैं, वो लिस्टा के ऑक्यूपेशन भी तब्दीली की गई है। कुछ होर भी तब्दीलियां की गई ने, तो मैं गल की है वक्ो वक्रे इमीग्रेसन माहर जानन के पंजाबी भाईचारे भारती भाईचारे तो इन जेंजिज हुई हैं ਉਹਦਾ ਕਿੰਨਾ ਕੁ ਡੂੰਘਾ, ਕਿੰਨਾ ਕੁ ਜ਼ਰੂਰੀ ਅਸਰ ਉਹਨਾਂ 'ਤੇ ਹੋਏਗਾ, ਆਓ ਸੁਣਦੇ ਹਾਂ ਗੱਲਬਾਤ। ਮੇਰੇ ਨਾਲ ਇਸ ਵੇਲੇ ਜੁਝਾਰ ਸਿੰਘ ਬਾਜਵਾ ਜੁੜੇ ਨੇ, ਬਾਜਵਾ ਇਮੀਗ੍ਰੇਸ਼ਨ ਕੰਸਲਟੈਂਟਸ ਤੋਂ। ਸਵਾਗਤ ਹੈ ਤੁਹਾਡਾ ਜੁਝਾਰ ਜੀ।
ਹਾਂਜੀ ਵੀਰ ਜੀ, ਤੁਹਾਨੂੰ ਅਤੇ ਸਾਰੇ ਜਿਹੜੇ ਭੈਣ ਭਰਾ ਇਸ ਪ੍ਰੋਗਰਾਮ ਸੁਣ ਰਹੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਜੀ, ਅਤੇ ਅੱਜ ਜਿਹੜੀਆਂ ਤਬਦੀਲੀਆਂ ਹੋਈਆਂ ਤੁਹਾਡੇ ਮੁਤਾਬਕ, ਕਿੰਨੀਆਂ ਕੁ ਅਹਿਮ ਤਬਦੀਲੀਆਂ ਨੇ ਉਹ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਕੀਤੀਆਂ ਗਈਆਂ, ਖਾਸ ਕਰ ਜਿਹੜੀਆਂ ਆਕੂਪੇਸ਼ਨ ਲਿਸਟ ਵਿੱਚ ਕੀਤੀਆਂ ਗਈਆਂ?
ਮੇਨਲੀ ਤਿੰਨ ਲਿਸਟਾਂ ਨੇ, ਜੇ ਮੈਂ ਉਹਨੂੰ ਪੰਜਾਬੀ ਸਟਾਈਲ ਸਮਝਾਵਾਂ, ਉਹ ਹੈਗਾ ਜੀ ਗੁੱਡ, ਫੇਅਰ ਤੇ ਪੇਂਡੂ ਲਿਸਟ। ਗੁੱਡ ਲਿਸਟ ਜਿਹੜੀ ਹੈਗੀ ਆ ਉਹਨੂੰ ਕਹਿੰਦੇ ਜੀ ਐਮ ਟੀ ਐਸ ਐਸ ਐਲ, ਜਿਹਦੇ ਵਿੱਚ ਉਹਨਾਂ ਨੇ 36 ਆਕੂਪੇਸ਼ਨ ਐਡ ਕੀਤੇ ਨੇ। ਜਿਹੜੀ ਫੇਅਰ ਲਿਸਟ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਜੀ ਐਸ ਟੀ ਐਸ ਓ ਐਲ, ਉਹ ਚੋਂ 27 ਆਕੂਪੇਸ਼ਨ ਕਢਾਏ ਉਹਨਾਂ ਨੇ ਵਾਪਸ ਲਏ ਨੇ, ਘਟਾਏ ਨੇ। ਇੱਕ ਹੈਗਾ ਜੀ ਰੀਜਨਲ, ਜਿਹਨੂੰ ਆਪਾਂ ਪੇਂਡੂ ਲਿਸਟ ਕਹਿੰਦੇ ਹਾਂ, ਉਹਦੇ 'ਚ ਉਹਨਾਂ ਨੇ 18 ਆਕੂਪੇਸ਼ਨ ਐਡ ਕੀਤੇ ਨੇ। ਹੁਣ ਜਿਹੜੀ ਗੁੱਡ ਆਕੂਪੇਸ਼ਨ ਲਿਸਟ ਹੈ ਜਿਹਨੂੰ ਮੈਂ ਕਹਾਂ, ਉਹਦੇ ਵਿੱਚ ਉਹਨਾਂ ਨੇ ਕੈਮਿਸਟ, ਯੂਨੀਵਰਸਿਟੀ ਲੈਕਚਰਾਰ ਤੇ ਇੰਜੀਨੀਅਰਸ ਨੂੰ ਹੋਰ ਜਗ੍ਹਾ ਦਿੱਤੀ ਹੈ ਜੀ, ਉਹ ਐਡ ਕੀਤੇ ਨੇ। ਉਸ ਤੋਂ ਬਾਅਦ ਜਿਹੜੀ ਫੇਅਰ ਲਿਸਟ ਹੈ, ਜਿਹੜੀ ਕਿ ਮੇਰੇ ਹਿਸਾਬ ਨਾਲ ਬਹੁਤ ਭੈਣ ਭਰਾਵਾਂ ਨੂੰ ਫਰਕ ਨਹੀਂ ਪਾਉਂਦੀ, ਉਹ 'ਚ 27 ਜਿਹੜੇ ਉਹਨਾਂ ਨੇ ਆਕੂਪੇਸ਼ਨ ਕੱਢੇ ਨੇ। ਸੋ ਇਹਦੇ ਵਿੱਚੋਂ ਜਿਹੜੇ ਜ਼ਿਆਦਾ ਆਕੂਪੇਸ਼ਨ ਕੱਢੇ ਨੇ ਉਹ ਹੈਗੇ ਜੀ ਕਰੋਪ ਫਾਰਮਰ ਤੇ ਨਟ ਗਰੋਵਰ, ਜਿਹੜੇ ਮੇਨ ਮੇਨ ਨੇ। ਤੇ ਹੁਣ ਇਹ ਜਿਹੜੇ ਆਕੂਪੇਸ਼ਨ ਕੱਢ ਕੇ ਉਹਨਾਂ ਨੇ, ਜਿਹੜੇ ਮਤਲਬ ਜਿਹਨੂੰ ਮੈਂ ਕਹਿੰਦਾ ਕਿ ਪੇਂਡੂ ਆਕੂਪੇਸ਼ਨ ਜਿਹੜੇ ਖੇਤੀਬਾੜੀ ਨਾਲ ਜੁੜੇ ਹੋਏ ਨੇ, ਉਹ ਉਹਨਾਂ ਨੇ ਐਡ ਕੀਤੇ ਜੀ ਰੀਜਨਲ ਲਿਸਟ ਵਿੱਚ, ਪੇਂਡੂ ਲਿਸਟ ਵਿੱਚ, ਜਿਹਦੇ ਵਿੱਚ ਹੁਣ ਭੈਣ ਭਰਾਵਾਂ ਨੂੰ ਪੀ ਆਰ ਪਾਉਣ ਵਾਸਤੇ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਤੇ ਪਲੱਸ 6 ਸਕੋਰ ਜਿਹੜਾ ਆਈਲੈਟਸ ਜਾਂ ਪੀ ਟੀ ਚਾਹੀਦੇ ਨੇ ਜੀ। ਸੋ ਇਹ ਜਿਹੜੀ ਅੱਜ ਦੀ ਉਹਨਾਂ ਨੇ ਜਿਹੜਾ ਕੱਢਿਆ ਸਾਰਾ ਤੱਤ, ਸੋ ਇਸ ਕਰਕੇ ਮੇਰੇ ਹਿਸਾਬ ਨਾਲ ਡਾ ਕੋਈ ਬਹੁਤ ਵੱਡਾ ਫਰਕ ਨਹੀਂ ਪਿਆ ਤੇ ਭੈਣ ਭਰਾਵਾਂ ਨੂੰ ਬੜਾ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਜੀ।
ਜਿਹੜੇ ਤੁਸੀਂ ਦੱਸਿਆ ਕਿ ਕਰੋਪ ਫਾਰਮਰ ਤੇ ਫਰੂਟ ਐਂਡ ਨਟ ਗਰੋਵਰ ਜਿਹੜੇ ਹੈਗੇ ਆ, ਇਹ ਪਰਮਾਨੈਂਟ ਵੀਜ਼ਾ ਪਹਿਲਾਂ ਪਾ ਸਕਦੇ ਸੀਗੇ? ਪਹਿਲਾਂ ਵੀ ਨਹੀਂ ਸੀ ਪਾ ਸਕਦੇ, ਹੁਣ ਵੀ ਨਹੀਂ ਪਾ ਸਕਦੇ?
ਦੇਖੋ, ਪਹਿਲਾਂ ਏਦਾਂ ਸੀਗਾ ਕਿ ਇੱਕ ਨਾ ਸਟੇਟ ਦੀ ਹੈਲਪ ਨਾਲ ਉਹ ਪੀ ਆਰ ਪਾ ਸਕਦੇ ਸੀਗੇ, ਜਿਹੜੀ ਹਜੇ ਵੀ ਕਿਤੇ ਕਿਤੇ ਹੈਗੀ ਆ, ਬਟ ਇਹ ਬਹੁਤ ਜ਼ਿਆਦਾ ਕੰਪਲੀਕੇਟਿਡ ਇਸ਼ੂ ਆ, ਸਮਝਾਉਣਾ ਮੁਸ਼ਕਲ ਹੋ ਜਾਂਦਾ ਵਾ। ਬਟ ਹਾਂ, ਪਹਿਲਾਂ ਕੀ ਸੀਗਾ ਕਿ 489 ਵੀਜ਼ਾ ਉਹ ਪਾ ਲੈਂਦੇ ਹੁੰਦੇ ਸੀਗੇ, ਜ਼ਿਆਦਾਤਰ ਸਟੇਟ ਵਿੱਚ ਸੀਗਾ 190 ਵੀ ਸੀਗਾ, ਜਿਹੜਾ ਕਿ ਉਹਨਾਂ ਨੇ ਲਿਸਟ ਚੋਂ ਬਾਹਰ ਕੱਢ ਕੇ ਇਹਨੂੰ ਰੀਜਨਲ ਲਿਸਟ ਵਿੱਚ ਪਾ ਦਿੱਤਾ ਹੈ। ਤੇ ਜੇ ਸਟੇਟ ਇਹਨੂੰ ਆਪਣੀ ਲਿਸਟ ਵਿੱਚ ਪਾਏਗੀ ਤੇ ਫਿਰ ਉਹ ਪੀ ਆਰ ਪਾ ਸਕਦੇ, ਉੱਦਾਂ ਨਹੀਂ ਪਾ ਸਕਦੇ।
ਤੇ ਇਹਨੂੰ ਤੁਸੀਂ ਅੱਜ ਦੀਆਂ ਜਿਹੜੀਆਂ ਤਬਦੀਲੀਆਂ ਹੈਗੀਆਂ, ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਪੋਜ਼ਿਟਿਵ ਨੇ ਓਵਰਆਲ, ਨੈਗੇਟਿਵ ਨੇ ਓਵਰਆਲ, ਜਾਂ ਜਿਵੇਂ ਸੀ ਉਵੇਂ ਹੀ ਆ, ਕੋਈ ਖਾਸ ਫਰਕ ਨਹੀਂ ਪਿਆ?
ਮੇਰੇ ਹਿਸਾਬ ਨਾਲ ਕੋਈ ਬਹੁਤ ਵੱਡਾ ਫਰਕ ਨਹੀਂ ਪਿਆ, ਸਗੋਂ ਜਿਹੜੇ ਭੈਣ ਭਰਾ ਇੰਡੀਆ 'ਚ ਯੂਨੀਵਰਸਿਟੀ ਲੈਕਚਰਾਰ ਜਾਂ ਜਿਹੜੇ ਇੰਜੀਨੀਅਰ ਸੀਗੇ ਜਾਂ ਕੈਮਿਸਟ ਸੀਗੇ ਜਿਹੜੇ ਇੱਥੇ ਪੀ ਆਰ ਲੈ ਕੇ ਆਉਣਾ ਚਾਹੁੰਦੇ ਸੀ, ਉਹਨਾਂ ਵਾਸਤੇ ਸੌਖ ਹੋਈ ਹੈ। ਬਟ ਜਿਹੜੀ ਪੰਜਾਬੀ ਭਾਈਚਾਰਾ ਹੈ, ਕਿਉਂਕਿ ਉਹ ਜ਼ਿਆਦਾਤਰ ਜਿਹੜੇ ਬੱਚੇ ਪੜ੍ਹਨ ਆਉਂਦੇ ਆ, ਕਿਉਂਕਿ ਅੱਜ ਦੀ ਡੇਟ ਵਿੱਚ ਆਸਟ੍ਰੇਲੀਆ 'ਚ ਨੀਅਰਲੀ 9 ਲੱਖ ਬੱਚਾ ਪੜ੍ਹ ਰਿਹਾ, ਤੇ ਉਹਦੇ 'ਚੋਂ ਜਿਹੜੇ ਜ਼ਿਆਦਾਤਰ ਜਿਹੜੇ ਭੈਣ ਭਰਾ ਹੈਗੇ ਨੇ, ਕੋਈ ਆਈ ਟੀ ਕਰ ਰਿਹਾ, ਕੋਈ ਅਕਾਊਂਟਿੰਗ ਕਰ ਰਿਹਾ, ਜਾਂ ਟ੍ਰੇਡ ਆਕੂਪੇਸ਼ਨ ਜਿਹਦੇ 'ਚ ਮੋਟਰ ਮਕੈਨਿਕ, ਕੁੱਕ, ਸ਼ੈਫ, ਪੇਂਟਰ ਆ ਜਾਂਦੇ ਨੇ। ਸੋ ਉਹਨਾਂ ਵਾਸਤੇ ਕੋਈ ਵੀ ਤਬਦੀਲੀ ਨਹੀਂ ਆਈ। ਹਾਂ, ਇੱਕ ਗੱਲ ਹੈਗੀ ਹੈ ਕਿ ਕਿਉਂਕਿ ਬਹੁਤ ਸਾਰੇ ਭੈਣ ਭਰਾ ਅਕਾਊਂਟਿੰਗ ਆਈ ਟੀ ਵਿੱਚ ਆਪਣੀ ਕਿਸਮਤ ਅਜਮਾ ਰਹੇ ਨੇ, ਤੇ ਉਹਨਾਂ ਦੇ ਜਿਹੜੇ ਪੁਆਇੰਟਸ ਆ, ਜਿਹੜਾ ਹੁਣੇ ਇਨਵੀਟੇਸ਼ਨ ਰਾਤ ਨੂੰ ਆਇਆ, ਉਹਦੇ 'ਚੋਂ 85-75 ਪੁਆਇੰਟ 'ਤੇ ਖੜੇ ਨੇ ਜੀ।
ਤੇ ਆਓ ਹੁਣ ਰਣਬੀਰ ਸਿੰਘ, ਜੋ ਕਿ ਲਕਸ਼ ਮਾਈਗ੍ਰੇਸ਼ਨ ਤੋਂ ਨੇ, ਇੱਕ ਹੋਰ ਇਮੀਗ੍ਰੇਸ਼ਨ ਏਜੰਟ ਨੇ, ਉਹ ਕੀ ਸਮਝਦੇ ਨੇ ਇਹਨਾਂ ਚੇਂਜਸ ਬਾਰੇ, ਉਹਨਾਂ ਦਾ ਕੀ ਅਨਾਲਿਸਿਸ ਹੈ?
ਆ ਜਿਹੜੇ ਚੇਂਜਸ 11 ਮਾਰਚ ਜਿਹੜੇ ਅੱਜ ਤੋਂ ਆਏ ਨੇ, ਇਹਨਾਂ 'ਚ ਕਈ ਆਕੂਪੇਸ਼ਨ ਸ਼ੋਰਟ ਟਰਮ ਲਿਸਟ ਤੋਂ ਮੀਡੀਅਮ ਟਰਮ ਲਿਸਟ 'ਚ ਗਈਆਂ ਹੈ। ਇਹਦਾ ਮਤਲਬ ਇਹ ਆ ਕਿ ਜਿਹੜੇ ਸ਼ੋਰਟ ਤੋਂ ਮੀਡੀਅਮ 'ਚ ਗਏ ਨੇ ਉਹਨਾਂ ਨੂੰ ਫਾਇਦਾ ਹੋਊਗਾ, ਠੀਕ ਹੈ ਜੀ? ਤੇ ਕਈ ਜਿਹੜੇ ਆਕੂਪੇਸ਼ਨ ਆ ਉਹ ਕਿਤੇ ਵੀ ਨਹੀਂ ਸੀ, ਕਿਸੇ ਵੀ ਲਿਸਟ 'ਚ ਨਹੀਂ ਸੀ, ਤੇ ਉਹ ਮੀਡੀਅਮ ਟਰਮ ਲਿਸਟ 'ਚ ਗਏ ਆ। ਜੇ ਆਪਾਂ ਸਬ ਕਲਾਸਿਸ ਦੀ ਗੱਲ ਕਰੀਏ ਤੇ ਆਲਮੋਸਟ ਯੂ ਨੋ ਮੈਜੋਰਟੀ ਸਬ ਕਲਾਸਿਸ ਜਨਰਲ ਸਕਿੱਲ ਮਾਈਗ੍ਰੇਸ਼ਨ ਦੀ ਜੇ ਗੱਲ ਕਰੀਏ, 489, 190, 189 you name it, 482, sare occupations, sare subclasses liye, ya medium to long term list hai, or main list hai. Jehdi regional occupation list jinnan ne move kiti hai, wo mostly farming related hai. Kyunki regional area jo 489 subclass di apan gal kariye, so it's mostly dairy cattle farmer, beef cattle farmer, sugar cane grower, mixed crop farmer, ਠੀਕ ਹੈ ਫਰੂਟ ਐਂਡ ਨਟ ਗਰੋਵਰ, ਇਹ ਸਾਰੀਆਂ ਪਹਿਲਾਂ ਸ਼ਾਰਟ ਟਰਮ 'ਚ ਹੁੰਦੀਆਂ ਸੀ, ਹੁਣੇ ਚਲੇ ਗਈਆਂ ਨੇ ਰੀਜਨਲ ਓਕੂਪੇਸ਼ਨ ਲਿਸਟ।
ਇਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਰਣਵੀਰ ਕਿ ਰਾਜਨੀਤਿਕ ਤੌਰ 'ਤੇ ਇੱਕ ਸਪੈਸ਼ਲ ਫਾਰਮਿੰਗ ਵੀਜ਼ੇ ਦੀ ਇੱਕ ਬਹੁਤ ਮੰਗ ਸੀਗੀ, ਖਾਸ ਕਰ ਨੈਸ਼ਨਲ ਵੱਲੋਂ ਅਤੇ ਆਸਟ੍ਰੇਲੀਅਨ ਫਾਰਮਰਸ ਐਸੋਸੀਏਸ਼ਨ ਵੱਲੋਂ ਵੀ, ਅਤੇ ਸਰਕਾਰ ਨੇ ਉਹਨੂੰ ਮਨਾ ਕਰਤਾ ਸੀ ਕਿ ਉਹ ਵੀਜ਼ਾ ਵਾਇਬਲ ਨਹੀਂ ਹੈ, ਸ਼ਾਇਦ ਉਹਨੂੰ ਕੰਪਨਸੇਟ ਕਰਨ ਲਈ ਇਹ ਹੋਵੇ।
ਇੱਕ ਇੱਕ ਹੋਰ ਰੀਜ਼ਨ ਵੀ ਹੋ ਸਕਦਾ ਸੰਚੇਤ, ਅਤੇ ਇੱਕ ਰੀਜ਼ਨ ਇਹ ਆ ਸ਼ਾਰਟ ਟਰਮ ਲਿਸਟ ਰੀਜਨਲ ਏਰੀਆ 'ਚ, ਰੀਜਨਲ ਏਰੀਆ 'ਚ ਆ ਜਿਹੜਾ ਫਾਰਮਿੰਗ ਖੇਤਰ ਆ, ਠੀਕ ਆ, ਇਹਨਾਂ ਦੀ ਵੈਸੇ ਹੀ ਸ਼ੋਰਟੇਜ ਨੇ, ਠੀਕ ਹੈ, ਤੇ ਇਸ ਲਈ ਐਸ ਟੀ ਐਸ ਐਲ ਤੋਂ ਉਹਨੂੰ ਰੀਜਨਲ ਮੂਵ ਕਰ ਦਿੱਤਾ ਗਿਆ। ਹੁਣ ਐਸ ਟੀ ਐਸ ਐਲ 'ਚੋਂ ਮੀਡੀਅਮ ਟਰਮ ਲਿਸਟ 'ਚ ਜੇ ਦੇਖੀਏ ਤੇ ਡਾਂਸ ਕੋਰੀਓਗ੍ਰਾਫਰ, ਮਿਊਜ਼ਿਕ ਡਾਇਰੈਕਟਰ, ਆਰਟਿਸਟਿਕ ਡਾਇਰੈਕਟਰ, ਟੈਨਿਸ ਕੋਚ, ਫੁੱਟਬਾਲਰ, ਇਹ ਗਏ ਨੇ ਤੁਹਾਡੇ ਮੀਡੀਅਮ ਟਰਮ ਲਿਸਟ 'ਚ, ਠੀਕ ਹੈ। ਇਹ ਚੇਂਜ ਆਇਆ, ਇਹ ਜਿਹੜੀਆਂ ਆਕੂਪੇਸ਼ਨਸ ਨੇ, ਮੈਂ ਥੋੜ੍ਹਾ ਕਲੈਰੀਫਾਈ ਕਰਦਾ, ਆਪਣੇ ਭਾਈਚਾਰੇ 'ਚ ਨੋਰਮਲੀ ਇਹ ਆਕੂਪੇਸ਼ਨ ਇੰਨਾ ਮਹੱਤਵ ਨਹੀਂ ਰੱਖਦੀ,
ਬਹੁਤੇ ਜ਼ਿਆਦਾ ਐਪਲੀਕੈਂਟ ਇੰਨਾ ਜਿਹੜੇ ਕਿਤੇ ਹੈਗੇ ਇਹਨਾਂ 'ਚੋਂ ਨਹੀਂ ਹੁੰਦੇ
ਇਕਦਮ। ਹੁਣ ਆਪਾਂ ਉਹਨਾਂ 'ਚੋਂ ਹਾਂ ਜਿਹੜੇ ਆਪਣੇ ਭਾਈਚਾਰੇ 'ਚ ਜਿਹਨਾਂ ਦੀ ਜਿਹਨਾਂ ਦੇ ਮੁੱਖ ਉਹ ਬੈਨੀਫਿਟ ਮਿਲਿਆ, ਠੀਕ ਹੈ
ਜੀ।
ਹੁਣ ਇਹ ਜੋ ਮੈਂ ਡਿਸਕਸ ਕਰਨ ਜਾ ਰਿਹਾ, ਇਹ ਕਿਸੇ ਲਿਸਟ 'ਚ ਨਹੀਂ ਹੁੰਦੇ ਸੀ, ਹੁਣ ਇਹ ਮੀਡੀਅਮ ਟੂ ਸਿੱਧਾ ਮੀਡੀਅਮ ਟੂ ਲੌਂਗ ਟਰਮ ਸਟ੍ਰੈਟਜਿਕ ਲਿਸਟ 'ਚ ਆ ਗਿਆ,
ਠੀਕ ਹੈ।
ਮਾਈਨਿੰਗ ਇੰਜੀਨੀਅਰ ਐਕਸਕਲੂਡਿੰਗ ਪੈਟਰੋਲੀਅਮ, ਪੈਟਰੋਲੀਅਮ ਇੰਜੀਨੀਅਰ, ਇੰਜੀਨੀਅਰਿੰਗ ਪ੍ਰੋਫੈਸ਼ਨਲ ਨੋਟ ਐਲਸਵੇਅਰ ਕਲਾਸੀਫਾਈਡ, ਕੈਮਿਸਟ ਕਹਿ ਲਓ, ਫੂਡ ਟੈਕਨੋਲੋਜਿਸਟ ਕਹਿ ਲਓ, ਇਹ ਓਕੂਪੇਸ਼ਨ ਜਿਹੜੀਆਂ ਸਪੈਸ਼ਲੀ ਆਪਾਂ ਇੰਜੀਨੀਅਰਿੰਗ ਦੀਆਂ ਜਿਹੜੀਆਂ ਪਹਿਲਾਂ ਮੈਂ ਗੱਲ ਕੀਤੀਆਂ ਕਿਤੇ ਨਹੀਂ ਸੀ, ਹੁਣ ਇਹ ਮੀਡੀਅਮ ਟੂ ਲੌਂਗ ਟਰਮ ਸਟ੍ਰੈਟਜਿਕ ਲਿਸਟ 'ਚ ਹੈਗੀਆਂ, ਠੀਕ ਹੈ। ਅਤੇ ਇਹਨਾਂ ਲਈ ਬਹੁਤ ਗੁੱਡ ਨਿਊਜ਼ ਆ ਇਹ ਕਿ ਪਹਿਲਾਂ ਆਪਸ਼ਨ ਨਹੀਂ ਸੀ, ਹੁਣ ਆਪਸ਼ਨ ਆਲਮੋਸਟ ਹਰ ਜਨਰਲ ਸਕਿੱਲ ਮਾਈਗ੍ਰੇਸ਼ਨ 'ਚ ਇਹਨਾਂ ਕੋਲ ਖੁੱਲ੍ਹੇ ਆ, ਠੀਕ ਹੈ। ਫਿਰ ਆਪਾਂ ਆਈਏ ਬਾਇਓਟੈਕਨੋਲੋਜਿਸਟ, ਠੀਕ ਹੈ। ਕਈ ਸਾਡੇ ਕੋਲ ਕਲਾਇੰਟਸ ਹੁੰਦੇ ਸੀ ਜਾਂ ਕਈ ਆਪਣੇ ਭਾਈਚਾਰੇ 'ਚ ਬੰਦੇ ਜਿਨ੍ਹਾਂ ਨੇ ਬਾਇਓਟੈਕਨੋਲੋਜੀ ਦੀ ਸਟੱਡੀਜ਼ ਕੀਤੀ ਆ, ਲੇਕਿਨ ਉਹਨਾਂ ਕੋਲ ਆਪਸ਼ਨ ਨਹੀਂ ਹੁੰਦੇ ਸੀ ਕਿਉਂਕਿ ਉਹਨਾਂ ਦਾ ਕਿਤੇ ਲਿਸਟ 'ਚ ਨਹੀਂ ਸੀ ਪਹਿਲਾਂ ਨਾ, ਹੁਣ ਉਹ ਸਿੱਧਾ ਮੀਡੀਅਮ ਟੂ ਲੌਂਗ ਟਰਮ ਸਟ੍ਰੈਟਜਿਕ ਲਿਸਟ 'ਚ ਆ ਗਿਆ। ਫਿਰ ਆਈਏ ਲਾਈਫ ਸਾਇੰਟਿਸਟ ਨੋਟ ਐਲਸਵੇਅਰ ਕਲਾਸੀਫਾਈਡ ਜਾਂ ਲਾਈਫ ਸਾਇੰਟਿਸਟ ਜਨਰਲ, ਇਹ ਵੀ ਓਕੂਪੇਸ਼ਨ ਕਿਹਾ ਜਾਵੇ ਤੇ ਕਾਫੀ ਜਾਣੇ ਆ ਸਟੱਡੀਜ਼ ਕਰਦੇ ਸੀ, ਇੰਡੀਆ ਤੋਂ ਵੀ ਕਈ ਜਾਣੇ ਕੁਆਲੀਫਾਈ ਹੁੰਦੇ ਆ, ਬਟ ਕਿਸੇ ਲਿਸਟ 'ਚ ਨਾ ਹੋਣ ਕਾਰਨ ਉਹਨਾਂ ਕੋਲ ਆਪਸ਼ਨਸ ਨਹੀਂ ਸੀ, ਪਰ ਹੁਣ ਸਿੱਧਾ ਇਹ ਮੀਡੀਅਮ ਟੂ ਲੌਂਗ ਟਰਮ ਲਿਸਟ 'ਚ ਆ
ਜੀ। ਯਾਨੀ ਐਂਥਰੋਪੋਲੋਜੀ ਵਗੈਰਾ ਪੜ੍ਹਨ ਵਾਲੇ ਜਿਹੜੇ ਹੈਗੇ ਆ ਲੋਕ,
ਹਾਂਜੀ ਹਾਂਜੀ, ਉਹਨਾਂ ਲਈ ਕਾਫੀ ਬੈਨੀਫਿਟ। ਤੇ ਇਹ ਕਈ ਨੇ ਮੈਂ ਕਲੈਰੀਫਾਈ ਕਰਦਾ, ਲੇਕਿਨ ਮੈਂ ਉਹ ਡਿਸਕਸ ਕਰ ਰਿਹਾ ਜਿਹੜੀਆਂ ਆਮ ਆਪਣੇ ਭਾਈਚਾਰੇ 'ਚ ਕਹਿ ਲਓ ਕਿ
ਬਿਲਕੁਲ ਕੁੱਲ ਮਿਲਾ ਕੇ 36 ਓਕੂਪੇਸ਼ਨ ਜਿਹੜੇ ਆ ਉਹ ਨਵੇਂ ਐਡ ਕੀਤੇ ਗਏ ਆ, ਜਿਹੜੀ ਲੌਂਗ ਟਰਮ ਮੀਡੀਅਮ ਐਂਡ ਲੌਂਗ ਟਰਮ ਲਿਸਟ ਹੈਗੀ ਆ ਉਹਦੇ ਵਿੱਚ।
ਹਾਂਜੀ,
ਤੇ ਇੱਕ ਸਵਾਲ ਮੈਂ ਤੁਹਾਨੂੰ ਇਹ ਪੁੱਛਣਾ ਕਿ ਆਮ ਤੌਰ ਦੇ ਉੱਤੇ ਆਪਣੇ ਖਾਸ ਕਰ ਪੰਜਾਬ ਤੋਂ ਆਉਣ ਵਾਲੇ ਲੋਕਾਂ ਦੇ ਵਿੱਚ ਇੱਕ ਬਹੁਤ ਰੁਚੀ ਹੁੰਦੀ ਹੈ ਐਗਰੀਕਲਚਰ ਨਾਲ ਜੁੜੇ ਹੋਏ ਵੀਜ਼ੇ ਨੂੰ, ਮੈਨੂੰ ਨਹੀਂ ਪਤਾ ਕਿ ਕਿੰਨੇ ਕੁ ਲੋਕ ਅਸਲ 'ਚ ਇਸ ਵੀਜ਼ੇ 'ਤੇ ਆ ਸਕਦੇ ਨੇ ਜਾਂ ਇਸ ਖਿੱਤੇ ਦੇ ਵਿੱਚ ਇਸ ਖਿੱਤੇ 'ਚ ਜੁੜੇ ਹੋਏ ਨੇ, ਅਤੇ ਉਹਦੇ ਵਿੱਚ ਕੋਈ ਫਰਕ ਪਿਆ ਜਾਂ ਹੁਣ ਜਿਸ ਤਰ੍ਹਾਂ ਕੁਛ ਰੀਜਨਲ ਓਕੂਪੇਸ਼ਨ ਲਿਸਟ ਵਿੱਚ ਇਹ ਓਕੂਪੇਸ਼ਨ ਮੂਵ ਕੀਤੇ ਗਏ ਆ ਜਿੱਦਾਂ ਫਰੂਟ ਐਂਡ ਨਟ ਗਰੋਵਰਸ ਵਗੈਰਾ ਇੱਦਾਂ ਦੇ, ਅਤੇ ਉਹਦੇ ਨਾਲ ਕੋਈ ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਲੋਕਾਂ ਨੂੰ ਕੋਈ ਫਰਕ ਪਊਗਾ?
ਪਹਿਲੀ ਚੀਜ਼ ਆਪਾਂ ਕਹਿ ਦਿੰਦੇ ਹਾਂ ਫਾਰਮਰ, ਠੀਕ ਹੈ, ਇਹਨਾਂ ਲਈ ਕੁਆਲੀਫਾਈ ਹੋਣਾ ਸਪੈਸ਼ਲੀ ਇੰਡੀਆ ਤੋਂ ਕਾਫੀ ਮੁਸ਼ਕਿਲ ਹੈ, ਠੀਕ ਹੈ। ਦੂਜੀ ਗੱਲ ਜੋ ਤੁਸੀਂ ਕੁਸ਼ਚਨ ਪੁੱਛਿਆ ਕਿ ਇਹਨਾਂ ਲਈ ਜਿਹੜੇ ਮੂਵ ਹੋਏ ਆ ਸ਼ਾਰਟ ਟਰਮ ਤੋਂ ਰੀਜਨਲ ਓਕੂਪੇਸ਼ਨ ਲਿਸਟ 'ਚ, ਵੈਸੇ ਵੀ ਸ਼ਾਰਟ ਟਰਮ ਲਿਸਟ 'ਚ ਦੇਖਿਆ ਜਾਵੇ ਤਾਂ ਸਟੇਟ ਸਪੋਂਸਰਡ ਆਪਸ਼ਨ 489190 ਹੈਗੇ ਆ, ਠੀਕ ਹੈ ਜੀ। ਰੀਜਨਲ 'ਚ ਮੂਵ ਹੋਣ ਦਾ ਇੱਕ ਤਰ੍ਹਾਂ ਦਾ ਕਹਿ ਲਓ ਲੋਸ ਇਹ ਹੈ ਕਿ ਸਿਰਫ ਤੁਸੀਂ 489 ਲਈ ਕੁਆਲੀਫਾਈ ਹੋ ਗਏ, ਠੀਕ ਹੈ। ਅਤੇ ਉਹਨਾਂ ਲਈ ਇਹ ਖਬਰ ਆ ਕਿ ਓਕੂਪੇਸ਼ਨ ਤਾਂ ਇਹਨਾਂ ਕੋਲ ਪਹਿਲਾਂ ਵੀ ਹੈਗੇ ਅਤੇ ਹੁਣ ਵੀ ਹੈਗੇ ਆ, ਸੋ ਉਹਨਾਂ ਲਈ ਕੋਈ ਮੇਜਰ ਚੇਂਜ ਨਹੀਂ ਆਇਆ ਹੋਣਾ।
ਪਰ ਇੱਕ ਹੋਰ ਚੇਂਜ ਜਿਹੜਾ ਆਇਆ ਹੈਗਾ ਕਿ ਨਵਾਂ ਜਿਹੜਾ ਓਕੂਪੇਸ਼ਨ ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ ਆਈਟੀ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਜਿਹੜੇ ਪਹਿਲਾਂ ਕਿਤੇ ਕਲਾਸੀਫਾਈ ਨਹੀਂ ਸੀਗਾ ਉਹ ਐਡ ਕੀਤਾ।
ਹਾਂਜੀ, ਸੌਫਟਵੇਅਰ ਐਂਡ ਐਪਲੀਕੇਸ਼ਨ ਪ੍ਰੋਗਰਾਮਰਸ ਨੋਟ ਐਲਸਵੇਅਰ ਕਲਾਸੀਫਾਈਡ ਕਿਸੇ ਲਿਸਟ 'ਚ ਨਹੀਂ ਸੀ ਪਹਿਲਾਂ, ਸਿੱਧਾ ਇਹਨਾਂ ਨੂੰ ਮੀਡੀਅਮ ਟੂ ਲੌਂਗ ਟਰਮ ਸਟ੍ਰੈਟਜਿਕ ਲਿਸਟ 'ਚ ਆਇਆ, ਅਤੇ ਇਹ 'ਚ ਕਾਫੀ ਡਿਮਾਂਡ ਅੱਗੇ ਦੇਖੀ ਜਾ ਸਕਦੀ ਹੈ ਇਸ ਕੁਆਲੀਫਿਕੇ ਇਸ ਓਕੂਪੇਸ਼ਨ 'ਚ ਜਨਰਲ ਸਕਿੱਲ ਮਾਈਗ੍ਰੇਸ਼ਨ ਪਲਾਨ ਦੀ, ਕਿਉਂਕਿ ਇਹ ਕਿਤੇ ਵੀ ਨਹੀਂ ਸੀ ਪਹਿਲਾਂ
ਜੀ। ਬਿਲਕੁਲ,
ਤੇ ਮਲਟੀਮੀਡੀਆ ਸਪੈਸ਼ਲਿਸਟ ਇਜ਼ ਅਨਦਰ ਵਨ, ਮਲਟੀਮੀਡੀਆ ਸਪੈਸ਼ਲਿਸਟ ਇੱਕ ਹੋ ਰਿਹਾ, ਯੂਨੀਵਰਸਿਟੀ ਲੈਕਚਰਰ ਆ,
ਠੀਕ ਹੈ। ਯੂਨੀਵਰਸਿਟੀ ਲੈਕਚਰਰ ਭਾਰਤੀ ਖਿੱਤੇ ਤੋਂ ਲੋਕ ਬਹੁਤ ਆਉਂਦੇ ਨੇ, ਤੁਸੀਂ ਕਿਵੇਂ ਦੇਖਦੇ ਹੋ ਅੱਜ ਦੇ ਜਿਹੜੇ ਬਦਲਾਅ ਨੇ, ਚੰਗੀ ਨਿਊਜ਼ ਹੈ, ਪੋਜ਼ਿਟਿਵ ਨਿਊਜ਼ ਹੈ ਜਾਂ ਕੋਈ ਫਰਕ ਨਹੀਂ ਜਿਵੇਂ ਹੈ ਉਵੇਂ ਹੈ?
ਨਹੀਂ ਨਹੀਂ ਜੀ, ਬਹੁਤ ਪੋਜ਼ਿਟਿਵ ਨਿਊਜ਼ ਆ, ਸਪੈਸ਼ਲੀ ਜਿਹੜੀਆਂ ਓਕੂਪੇਸ਼ਨਸ ਮੈਂ ਸਮਰਾਈਜ਼ ਕਰਦਾ ਆ ਜਿਹੜੀਆਂ ਆਪਾਂ ਡਿਸਕਸ ਕੀਤੀਆਂ, ਸੋਫਟਵੇਅਰ ਐਪਲੀਕੇਸ਼ਨ ਪ੍ਰੋਗਰਾਮਰ, ਮਲਟੀਮੀਡੀਆ ਸਪੈਸ਼ਲਿਸਟ ਕਹਿ ਲਓ, ਠੀਕ ਹੈ, ਲਾਈਫ ਸਾਇੰਟਿਸਟ, ਇਹਨਾਂ ਲਈ ਬਹੁਤ ਹੀ ਗੁੱਡ ਨਿਊਜ਼ ਹੈ ਕਿ ਪਹਿਲਾਂ ਆਪਸ਼ਨਸ ਕੋਈ ਨਹੀਂ ਸੀ ਅਤੇ ਹੁਣ ਸਿੱਧਾ ਆਪਾਂ ਮੇਨ ਲਿਸਟ 'ਚ ਆ ਗਏ, ਜਿਹਨੂੰ ਆਪਾਂ ਮੇਨ ਲਿਸਟ ਕਹਿੰਦੇ ਹਾਂ, ਜਿਹਦੇ 'ਚ ਸਾਰੇ ਤੁਹਾਡੇ ਲਈ ਆਪਸ਼ਨਸ ਹੈਗੇ ਆ. ਉਹ 'ਚ ਇੰਪਲੋਈ ਸਟੇਟ ਨੋਮੀਨੇਸ਼ਨ ਵੀ ਆ ਜਾਂਦੀਆਂ, ਪਰ ਤੁਸੀਂ ਜਨਰਲ ਸਕਿੱਲਡ ਮਾਈਗ੍ਰੇਸ਼ਨ ਬਿਨਾਂ ਕਿਸੇ ਇੰਪਲੋਇਰ ਦੇ ਵੀ ਤੁਸੀਂ ਐਲੀਜੀਬਲ ਹੋਗੇ, ਪ੍ਰੋਵਾਈਡਿਡ ਤੁਸੀਂ ਜਿਹੜੀ ਮਿਨੀਮਮ ਰਿਕੁਆਇਰਮੈਂਟ
65
ਪੁਆਇੰਟ ਮੀਟ ਕਰੋ. ਹਾਂਜੀ
ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਰਣਬੀਰ, ਤੁਸੀਂ ਸਮਾਂ ਕੱਢਿਆ.
Hear more stories in your language by visiting sbs.com.au.